ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਬਾਅਦ ਉਸਦੇ ਅਰਥ ਕਰਾਂਗੇ। ਮਾਝ ਮਹੱਲਾ ਤੀਜਾ, ਗੋਬਿੰਦ ਊਜਲ ਊਜਲ ਹੰਸਾ, ਮਨ ਬਾਣੀ ਨਿਰਮਲ ਮੇਰੀ ਮਨਸਾ, ਮਨ ਊਜਲ ਸਦਾ ਮੁਖ ਸੋਹੇ, ਅਤ ਊਚਲ ਨਾਮ ਧਿਆਵਣੀਆਂ, ਹਉਂ ਵਾਰੀ ਜਿਉਂ ਵਾਰੀ ਗੋਬਿੰਦ ਗੁਣ ਗਾਵਣੀਆਂ, ਗੋਬਿੰਦ ਗੋਬਿੰਦ ਕਹੇ ਦਿਨ ਰਾਤੀ, ਗੋਬਿੰਦ ਸੁਣ ਗੋਬਿੰਦ ਗੁਣ ਸ਼ਬਦ ਸੁਣਾਵਣੀਆਂ, ਰਹਾਓ ਗੋਬਿੰਦ ਗਾਵੇ ਸਹਿਜ ਸੁਭਾਏ, ਗੁਰ ਕੇ ਪੈ ਊਜਲ ਹਉਮੈ ਮਲ ਜਾਏ, ਸਦਾ ਆਨੰਦ ਰਹੇ ਭਗਤ ਕਰੇ ਦਿਨ ਰਾਤੀ, ਸੁਣ ਗੋਬਿੰਦ ਗੁਣ ਗਾਵਣੀਆਂ, ਮਨੁਆ ਨਾਚੇ ਭਗਤ ਦ੍ਰਿੜਾਏ, ਗੁਰ ਕੇ ਸ਼ਬਦ ਮਨੇ ਮਨ ਅਮਲਾਏ, ਸੱਚਾ ਤਾਲ ਪੂਰੇ ਮਾਇਆ ਮੋਹ ਚੁਕਾਏ, ਸ਼ਬਦੇ ਨਿਰਤ ਕਰਾਵਣੀਆਂ, ਉੱਚਾ ਕੂਕੇ ਤਨੇ ਪਛਾੜੇ, ਮਾਇਆ ਮੋਹ ਜੋਇਆ ਜਮਕਾਲੇ, ਮਾਇਆ ਮੋਹ ਇਹ ਮਨੇ ਨਚਾਏ, ਅੰਤਰ ਕਪਟ ਦੁੱਖ ਪਾਵਣੀਆਂ, ਗੁਰਮੁਖ ਭਗਤ ਜਾਂ ਆਪ ਕਰਾਏ, ਤਨ ਮਨ ਰਾਤਾ ਸਹਿਜ ਸੁਭਾਏ, ਮਾਣੀ ਵੱਜੇ ਸ਼ਬਦ ਵਜਾਏ, ਗੁਰਮੁਖ ਭਗਤ ਥਾਂਏ ਪਾਵਣੀਆਂ, ਬਹੁ ਤਾਲ ਪੂਰੇ ਵਾਜੇ ਵਜਾਏ, ਨਾ ਕੋ ਸੁਣੇ ਨਾ ਮਨ ਵਸਾਏ, ਮਾਇਆ ਕਾਰਨ ਪਿੜ ਬੰਦ ਨਾਚੇ, ਦੂਜੇ ਪਾਏ ਦੁੱਖ ਪਾਵਣੀਆਂ, ਜਿਸ ਅੰਤਰ ਪ੍ਰੀਤ ਲਗੇ ਸੋ ਮੁਕਤਾ, ਇੰਦਰੀ ਵਸ ਸੱਚ ਸੰਜਮ ਜੁਗਤਾ, ਗੁਰ ਕੇ ਸ਼ਬਦ ਸਦਾ ਹਰ ਧਿਆਏ, ਏਹਾ ਭਗਤ ਹਰ ਭਾਵਣੀਆਂ, ਗੁਰਮੁਖ ਭਗਤ ਜੁਗਚਾਰੇ ਹੋਈ, ਹੋਰਤ ਭਗਤ ਨਾ ਪਾਵੇ ਕੋਈ, ਨਾਨਕ ਨਾਮ ਗੁਰ ਭਗਤੀ ਪਾਈਐ, ਗੁਰਚਰਨੀ ਚਿਤ ਲਾਵਣੀਆਂ, ਗੁਰਮੁਖ ਭਗਤ ਜੁਗਚਾਰੇ ਹੋਈ, ਹੋਰਤ ਭਗਤ ਨਾ ਪਾਵੇ ਕੋਈ, ਨਾਨਕ ਨਾਮ ਗੁਰ ਭਗਤੀ ਪਾਈਐ, ਗੁਰਚਰਨੀ ਚਿਤ ਲਾਵਣੀਆਂ। ਗੁਰੂ ਜੀ ਕਹਿੰਦੇ ਹਨ ਕਿ ਪਰਮਾਤਮਾ ਦਾ ਨਾਮ ਪਵਿੱਤਰ ਹੈ, ਭਾਵ ਗੁਰਸ਼ਬਦ ਗੁਰਬਾਣੀ ਜਪਣ ਵਾਲੇ ਪਵਿੱਤਰ ਗੋਬਿੰਦ ਦਾ ਰੂਪ ਹੋ ਜਾਂਦੇ ਹਨ। ਗੁਰਸ਼ਬਦ ਗੁਰਬਾਣੀ ਦੇ ਉਹ ਮਾਨੋ ਸੋਹਣੇ ਹੰਸ ਬਣ ਜਾਂਦੇ ਹਨ। ਗੁਰਸ਼ਬਦ ਨਾਲ ਉਹਨਾਂ ਦਾ ਮਨ ਨਿਰਮਲ ਹੋ ਜਾਂਦਾ ਹੈ, ਉਹਨਾਂ ਦੀ ਬੋਲੀ ਨਿਰਮਲ ਹੋ ਜਾਂਦੀ ਹੈ ਅਤੇ ਉਹਨਾਂ ਦੇ ਮਨ ਵਿੱਚ ਵੀ ਸ਼ੁੱਧ ਸੱਚੇ ਫੁਰਨੇ ਉੱਠਦੇ ਹਨ ਜੀ, ਭਾਵ ਉਹ ਸੱਚ ਨੂੰ ਧਾਰਨ ਕਰਦੇ ਹਨ ਜੀ। ਜਿਹੜੇ ਗੁਰਮੁਖ ਗੁਰਮੁਖ ਹਨ ਉਹ ਬਹੁਤ ਨਿਰਮਲ ਆਤਮਾ ਵਾਲੇ ਹੋ ਜਾਂਦੇ ਹਨ, ਉਹਨਾਂ ਦੇ ਮੂੰਹ ਵੀ ਉੱਜਲ ਹੋ ਜਾਂਦੇ ਹਨ, ਭਾਵ ਉਹਨਾਂ ਦਾ ਜੀਵਨ ਨਿਰਮਲ ਹੋ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਮੈਂ ਉਸ ਗੁਰਮੁਖ ਤੋਂ ਸਦਾ ਬਲਹਾਰੇ ਜਾਂਦਾ ਹਾਂ ਜਿਹੜਾ ਗੋਬਿੰਦ ਦੇ ਗੁਣ ਗਾਉਣ ਸਦਾ ਗਾਉਂਦਾ ਹੈ, ਭਾਵ ਗੁਰਸ਼ਬਦ ਗੁਰਬਾਣੀ ਨਾਲ ਆਪਣਾ ਮਨ ਜੋੜਦਾ ਹੈ ਜੀ। ਜਿਹੜਾ ਦਿਨ ਰਾਤ ਗੁਰਸ਼ਬਦ ਨਾਮ ਉਚਾਰਦਾ ਹੈ, ਜਿਹੜਾ ਗੁਰਮੁਖ ਗੁਰੂ ਦੇ ਸ਼ਬਦ ਦੀ ਰਾਹੀਂ ਹੋਰਨਾਂ ਨੂੰ ਵੀ ਗੁਰਸ਼ਬਦ ਦੇ ਗੁਣ ਸੁਣਾਉਂਦਾ ਹੈ ਜੀ, ਮੈਂ ਉਹਨਾਂ ਤੋਂ ਬਲਹਾਰੀ ਜਾਂਦਾ ਹਾਂ ਜੀ, ਰਹਾਓ। ਫਿਰ ਗੁਰੂ ਜੀ ਕਹਿੰਦੇ ਹਨ ਕਿ ਜਿਹੜੇ ਗੁਰਮੁਖ ਗੁਰਸ਼ਬਦ ਦੇ ਗੁਣ ਆਤਮਕ ਅਡੋਲਤਾ ਵਿੱਚ ਪ੍ਰਭ ਦੇ ਚਰਨਾਂ ਵਿੱਚ ਟਿਕ ਕੇ ਗਾਉਂਦੇ ਹਨ, ਗੁਰੂ ਸ਼ਬਦ ਡਰ ਅਦਬ ਵਿੱਚ ਰਹਿ ਕੇ ਉਹਨਾਂ ਦੇ ਅੰਦਰੋਂ ਹਉਮੈ ਦੀ ਮੈਲ ਦੂਰ ਹੋ ਜਾਂਦੀ ਹੈ ਜੀ। ਉਹ ਦਿਨ ਰਾਤ ਗੁਰੂ ਸ਼ਬਦ ਦੀ ਭਗਤੀ ਕਰਦੇ ਹਨ, ਸਦਾ ਆਤਮਕ ਆਨੰਦ ਵਿੱਚ ਮਗਨ ਰਹਿੰਦੇ ਹਨ। ਭਾਵ ਉਹ ਗੁਰ ਸ਼ਬਦ ਦੇ ਗੁਣ ਸੁਣਦੇ ਵੀ ਹਨ ਅਤੇ ਗੁਰ ਸ਼ਬਦ ਦੇ ਗੁਣ ਗਾਉਂਦੇ ਵੀ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਜਿਉਂ ਜਿਉਂ ਗੁਰਮੁਖ ਗੁਰ ਸ਼ਬਦ ਭਗਤੀ ਦ੍ਰਿੜ ਕਰਦਾ ਹੈ, ਅਪਣਾਉਂਦਾ ਹੈ, ਉਸਦਾ ਮਨ ਹੁਲਾਰੇ ਵਿੱਚ ਆਉਂਦਾ ਹੈ। ਭਾਵ ਉਸਦਾ ਮਨ ਟਿਕਾ ਵਿੱਚ ਆ ਜਾਂਦਾ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਉਹ ਆਪਣੇ ਮਨ ਨੂੰ ਉੱਧਰ ਹੀ ਟਿਕਾਈ ਰੱਖਦਾ ਹੈ, ਬਾਹਰ ਭਟਕਣ ਤੋਂ ਬਚਾਈ ਰੱਖਦਾ ਹੈ, ਭਾਵ ਵਿਕਾਰਾਂ ਤੋਂ ਬਚਾਈ ਰੱਖਦਾ ਹੈ ਜੀ। ਜਿਵੇਂ ਕੋਈ ਰਾਸ ਧਾਰੀਆ ਰਾਸ ਪਾਉਣ ਵੇਲੇ ਰਾਗ ਦੇ ਸਾਜ਼ਾਂ ਦੇ ਨਾਲ ਮਿਲ ਕੇ ਨਾਚ ਕਰਦਾ ਹੈ, ਤਿਵੇਂ ਉਹ ਗੁਰਮੁਖ ਮਾਨੋ ਸੱਚਾ ਗੁਰ ਸ਼ਬਦ ਬੋਲਣ ਦਾ ਨਾਚ ਕਰਦਾ ਹੈ, ਭਾਵ ਗਾਉਂਦਾ ਹੈ। ਜਦੋਂ ਉਹ ਆਪਣੇ ਅੰਦਰੋਂ ਮਾਇਆ ਦਾ ਮੋਹ ਦੂਰ ਕਰਦਾ ਹੈ, ਗੁਰੂ ਦੇ ਸ਼ਬਦ ਵਿੱਚ ਜੁੜ ਕੇ ਉਹ ਆਤਮਕ ਆਨੰਦ ਮਾਣਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਪਰ ਜਿਹੜਾ ਮਨਮੁਖ ਰਾਸ ਆਦਿਕ ਪਾਉਣ ਵੇਲੇ ਉੱਚੀ ਉੱਚੀ ਸੁਰ ਵਿੱਚ ਕੂਕੇ ਭਾਵ ਬੋਲੇ ਤਾਂ ਆਪਣੇ ਸਰੀਰ ਨੂੰ ਕਿਸੇ ਸ਼ੈ ਨਾਲ ਪਟਕਾਏ ਉਹ ਮਾਇਆ ਦੇ ਮੋਹ ਵਿੱਚ ਫਸਿਆ ਹੋਇਆ ਹੈ, ਉਸਨੂੰ ਆਤਮਕ ਮੌਤ ਨੇ ਆਪਣੇ ਤੱਕ ਵਿੱਚ ਰੱਖਿਆ ਹੋਇਆ ਹੈ, ਭਾਵ ਉਹ ਵਿਕਾਰਾਂ ਵਿੱਚ ਫਸਿਆ ਹੋਇਆ ਹੈ ਜੀ। ਉਸ ਦੇ ਮਨ ਨੂੰ ਮਾਇਆ ਦਾ ਮੋਹ ਹੀ ਨਚਾ ਰਿਹਾ ਹੈ, ਉਸਦੇ ਅੰਦਰ ਛਲ ਹੈ, ਸਿਰਫ ਬਾਹਰ ਹੀ ਰਾਸ ਆਦਿਕ ਦੇ ਵੇਲੇ ਪ੍ਰੇਮ ਦਿਸਦਾ ਹੈ ਅਤੇ ਉਹ ਦੁੱਖ ਹੀ ਪਾਉਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਜਦੋਂ ਪਰਮਾਤਮਾ ਆਪ ਕਿਸੇ ਨੂੰ ਗੁਰ ਸ਼ਬਦ ਦੀ ਸਰਨੀ ਪਾ ਕੇ ਉਸ ਪਾਸੋਂ ਆਪਣੀ ਗੁਰ ਸ਼ਬਦ ਭਗਤੀ ਕਰਾਉਂਦਾ ਹੈ ਤਾਂ ਉਸਦਾ ਮਨ, ਉਸਦਾ ਤਨ, ਭਾਵ, ਹਰ ਇੱਕ ਗਿਆਨ ਇੰਦਰਾ ਆਤਮਕ ਅਡੋਲਤਾ ਵਿੱਚ ਗੁਰਬਾਣੀ ਗੁਰ ਸ਼ਬਦ ਗੁਰਬਾਣੀ ਦੇ ਪ੍ਰੇਮ ਰੰਗ ਵਿੱਚ ਰੰਗਿਆ ਜਾਂਦਾ ਹੈ ਜੀ। ਉਸ ਦੇ ਅੰਦਰ ਸਿਫਤ ਸਲਾਹ ਗੁਰ ਸ਼ਬਦ ਗੁਰਬਾਣੀ ਆਪਣਾ ਪ੍ਰਭਾਵ ਪਾਈ ਰੱਖਦੀ ਹੈ ਜੀ। ਉਹ ਗੁਰ ਸ਼ਬਦ ਦੇ ਵਿੱਚ ਜੁੜ ਕੇ ਆਪਣੇ ਅੰਦਰੋਂ ਸਿਫਤ ਸਲਾਹ ਦਾ ਮਾਨੋ ਵਾਜਾ ਵਜਾਉਂਦਾ ਹੈ। ਗੁਰ ਸ਼ਬਦ ਗੁਰਬਾਣੀ ਦਾ ਆਸਰਾ ਲੈ ਕੇ ਕੀਤੀ ਹੋਈ ਭਗਤੀ ਪਰਮਾਤਮਾ ਪ੍ਰਵਾਨ ਕਰਦਾ ਹੈ ਜੀ। ਉਹ ਗੁਰਮੁਖ ਗੁਰ ਸ਼ਬਦ ਦਾ ਆਨੰਦ ਮਾਣਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਪਰ ਜਿਹੜਾ ਵੀ ਮਨਮੁਖ ਨਿਰੇ ਝੂਠੇ ਸਾਜ ਹੋ ਜਾਂਦਾ ਹੈ ਅਤੇ ਸਾਜਾਂ ਦੇ ਨਾਲ ਮਿਲ ਕੇ ਝੂਠੇ ਨਾਚ ਕਰਦਾ ਹੈ, ਉਹ ਇਸ ਤਰ੍ਹਾਂ ਗੁਰ ਸ਼ਬਦ ਦਾ ਨਾਮ ਨਾ ਹੀ ਸੁਣਦਾ ਹੈ ਅਤੇ ਨਾ ਹੀ ਆਪਣੇ ਮਨ ਵਿੱਚ ਵਸਾਉਂਦਾ ਹੈ। ਉਹ ਤਾਂ ਸਿਰਫ ਦਿਖਾਵਾ ਕਰਦਾ ਹੈ, ਉਹ ਤਾਂ ਮਾਇਆ ਕਮਾਉਣ ਦੀ ਖਾਤਰ ਪਿੜ ਬੰਨ੍ਹ ਕੇ ਨੱਚਦਾ ਹੈ, ਮਾਇਆ ਦੇ ਵੋਹ ਵਿੱਚ ਟਿੱਕਿਆ ਰਹਿ ਕੇ ਉਹ ਦੁੱਖ ਹੀ ਦੁੱਖ ਸਹਾਰਦਾ ਹੈ। ਇਸ ਨਾਚ ਝੂਠੇ ਨਾਚ ਨਾਲ ਦਿਖਾਵੇ ਨਾਲ ਉਹ ਗੁਰ ਸ਼ਬਦ ਦਾ ਆਨੰਦ ਆਤਮਕ ਗਿਆਨ ਆਨੰਦ ਨਹੀਂ ਮਾਣ ਸਕਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਜਿਸ ਮਨੁੱਖ ਦੇ ਹਿਰਦੇ ਵਿੱਚ ਗੁਰ ਸ਼ਬਦ ਗੁਰਬਾਣੀ ਦੀ ਪ੍ਰੀਤ ਪੈਦਾ ਹੁੰਦੀ ਹੈ ਉਹ ਮਾਇਆ ਦੇ ਮੋਹ ਤੋਂ ਆਜ਼ਾਦ ਹੋ ਜਾਂਦਾ ਹੈ, ਉਹ ਆਪਣੀਆਂ ਇੰਦਰੀਆਂ ਨੂੰ ਗੁਰ ਸ਼ਬਦ ਰਾਹੀਂ ਆਪਣੇ ਵਸ ਵਿੱਚ ਕਰ ਲੈਂਦਾ ਹੈ, ਉਹ ਗੁਰਮੁਖ ਸੱਤ ਸਰੂਪ ਪ੍ਰਭ ਦਾ ਨਾਮ ਗੁਰਸ਼ਬਦ ਦੇ ਸਿਮਰਨ ਦੇ ਸੰਜਮ ਵਿੱਚ ਟਿਕਿਆ ਰਹਿੰਦਾ ਹੈ ਜੀ। ਗੁਰਸ਼ ਦੇ ਸ਼ਬਦ ਵਿੱਚ ਜੁੜ ਕੇ ਉਹ ਸਦਾ ਪਰਮਾਤਮਾ ਦਾ ਨਾਮ ਸਿਮਰਨ ਦਾ ਹੈ ਅਤੇ ਇਹੀ ਭਗਤੀ ਜਿਹੜੀ ਪਰਮਾਤਮਾ ਨੂੰ ਪਸੰਦ ਆਉਂਦੀ ਹੈ ਜੀ। ਭਾਵ ਉਹ ਆਪਣੇ ਦੁਆਇਤ ਭਾਵ ਕੱਢ ਕੇ ਗੁਰਸ਼ਬਦ ਗੁਰਬਾਣੀ ਰਾਹੀਂ ਆਤਮਕ ਆਨੰਦ ਮਾਣਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਗੁਰਸ਼ਬਦ ਭਗਤੀ ਦੀ ਗੁਰਬਾਣੀ ਦੱਸੇ ਰਸਤੇ 'ਤੇ ਰਹਿ ਕੇ ਹੀ ਹੋ ਸਕਦੀ ਹੈ। ਇਹ ਨਿਯਮ ਸਦਾ ਲਈ ਅਟਲ ਹੈ ਜੀ। ਇਸ ਤੋਂ ਬਿਨਾਂ ਕਿਸੇ ਵੀ ਹੋਰ ਤਰੀਕੇ ਨਾਲ ਕੋਈ ਮਨੁੱਖ ਗੁਰਸ਼ਬਦ ਭਗਤੀ ਪ੍ਰਾਪਤ ਨਹੀਂ ਕਰ ਸਕਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਹੇ ਨਾਨਕ, ਪਰਮਾਤਮਾ ਦਾ ਨਾਮ ਸਿਮਰਨ ਦੀ ਦਾਤ ਗੁਰਸ਼ਬਦ ਵਿੱਚ ਸਰਦਾ ਰੱਖਿਆ ਹੀ ਮਿਲ ਸਕਦੀ ਹੈ। ਉਹੀ ਮਨੁੱਖ ਗੁਰਸ਼ਬਦ ਨਾਮ ਗੁਰਬਾਣੀ ਨਾਲ ਨਾਮ ਜੋੜ ਸਕਦਾ ਹੈ ਜਿਹੜਾ ਗੁਰੂ ਸ਼ਬਦ ਦੇ ਚਰਨਾਂ ਵਿੱਚ ਆਪਣਾ ਮਨ ਆਪਣਾ ਚਿੱਤ ਜੋੜਦਾ ਹੈ ਜੀ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਗੁਰਬਾਣੀ ਦੀ ਸਿੱਖ ਲੈ ਕੇ ਉਸ 'ਤੇ ਚੱਲਣਾ, ਉਸਨੂੰ ਧਾਰਨ ਕਰਨ ਨਾਲ ਮਨ ਵਿੱਚ ਕਾਬੂ ਪਾਉਣ ਬਾਰੇ ਦੱਸ ਰਹੇ ਹਨ ਜੀ। ਅਤੇ ਆਪਣੇ ਮਾਇਆਵੀ ਪ੍ਰਭਾਵ ਨੂੰ ਕਿਸ ਤਰ੍ਹਾਂ ਖਤਮ ਕਰਨਾ ਹੈ ਉਸ ਬਾਰੇ ਦੱਸ ਰਹੇ ਹਨ ਜੀ। ਜਿਸ ਤਰ੍ਹਾਂ ਇਹਨਾਂ ਪੰਕਤੀਆਂ ਵਿੱਚ ਗੁਰੂ ਜੀ ਕਹਿੰਦੇ ਹਨ, ਗੋਬਿੰਦ ਊਜਲ ਊਜਲ ਹੰਸਾ, ਮਨ ਬਾਣੀ ਨਿਰਮਲ ਮੇਰੇ ਮਨਸਾ, ਮੇਰਾ ਗੋਬਿੰਦ ਗੁਰਸ਼ਬਦ ਰੂਪ ਸਰੋਵਰ ਉਜਲ ਹੈ। ਉਸ ਸਰੋਵਰ ਦੇ ਹੰਸ ਭਾਵ ਭਗਤ ਵੀ ਉਜਲ ਹਨ। ਮੇਰੀ ਮਨਸਾ ਮੇਰਾ ਮਨ ਮੇਰੀ ਬਾਣੀ ਗੁਰਸ਼ਬਦ ਇਸ ਸਤਸੰਗਤ ਗੁਰਸ਼ਬਦ ਸਰੋਵਰ ਨੇ ਨਿਰਮਲ ਕਰ ਦਿੱਤੇ ਹਨ। ਇਸ ਸ਼ਬਦ ਵਿੱਚ ਗੁਰਮੁਖ ਅਤੇ ਮਨਮੁਖ ਦਾ ਟਾਕਰਾ ਕੀਤਾ ਗਿਆ ਹੈ। ਗੁਰਮੁਖ ਜਿਹੜੇ ਅਡੋਲਤਾ ਵਿੱਚ ਰਹਿੰਦੇ ਹਨ ਅਤੇ ਪਿਆਰ ਨਾਲ ਗੁਰਸ਼ਬਦੀ ਸ਼ਬਦ ਭਗਤੀ ਕਰਦੇ ਹਨ, ਉਸ ਦੇ ਰਸਤੇ 'ਤੇ ਚੱਲਦੇ ਹਨ, ਉਹ ਪਰਮੇਸ਼ਰ ਦੀ ਸਿਫ ਸਲਾਹ ਲੋਕ ਦਿਖਾਵੇ ਅਥਵਾ ਮਾਇਆ ਦੀ ਪ੍ਰਾਪਤੀ ਲਈ ਨਹੀਂ ਕਰਦੇ, ਸਗੋਂ ਗੁਰੂ ਪ੍ਰਾਇਣ ਹੋ ਕੇ ਗੁਰਸ਼ਬਦ ਨੂੰ ਦੇ ਚਿੱਤ ਵਿੱਚ ਗੁਰਸ਼ਬਦ ਨੂੰ ਆਪਣੇ ਚਿੱਤ ਵਿੱਚ ਜੋੜ ਕੇ ਸਾਈ ਨੂੰ ਰਜਾਉਣ ਵਾਸਤੇ ਦਿਨੇ ਰਾਤ ਪਰਮੇਸ਼ਰ ਦੇ ਪਿਆਰ ਵਿੱਚ ਡੁੱਬੇ ਹੋਏ ਉਸਦੇ ਗੁਣਾਂ ਦਾ ਰਟਨ ਕਰਦੇ ਹਨ ਜੀ। ਆਪ ਜੁੜਦੇ ਹਨ ਅਤੇ ਹੋਰਨਾਂ ਨੂੰ ਵੀ ਜੋੜਦੇ ਹਨ, ਪਰ ਮਨਮੁਖ ਦੀ ਭਗਤੀ ਮਾਇਆ ਕਾਰਨ ਹੁੰਦੀ ਹੈ। ਲੋਕਾਂ ਨੂੰ ਪਹੁੰਚਾਉਣ ਵਾਸਤੇ ਉਹ ਫੋਕੀਆਂ ਪਟਾਵਾਂ ਅਤੇ ਮਸਤੀਆਂ ਦਾ ਦਿਖਾਵਾ ਕਰਦੇ ਹਨ, ਪਰ ਉਹਨਾਂ ਦਾ ਮਨ ਗੁਰਸ਼ਬਦ ਭਗਤੀ ਵਿੱਚ ਨਹੀਂ ਲੱਗਦਾ ਜੀ, ਨਹੀਂ ਨੱਚਦਾ ਜੀ। ਗੁਰਮਤ ਦਾ ਸਿਧਾਂਤ ਹੈ, ਨੱਚੀਏ ਟੱਪੀਏ ਭਗਤ ਨਾ ਹੋਏ। ਸਿੱਖ ਧਰਮ ਵਿੱਚ ਸੁਰ ਲੈ ਅਤੇ ਤਾਲ ਇਹ ਸੰਗੀਤ ਦੇ ਤਿੰਨ ਅੰਗ ਮੰਨੇ ਜਾਂਦੇ ਹਨ ਜੀ। ਜਦੋਂ ਤੱਕ ਮਨੁੱਖੀ ਮਨ ਗੁਰਸ਼ਬਦ ਗੁਰਬਾਣੀ ਦੇ ਪ੍ਰੇਮ ਵਿੱਚ ਆ ਕੇ ਨਹੀਂ ਪਿੱਜਦਾ, ਭਾਵ ਉਸਦੇ ਰਸਤੇ 'ਤੇ ਨਹੀਂ ਚੱਲਦਾ, ਉਸ ਤੋਂ ਬਿਨਾਂ ਭਗਤੀ ਨਹੀਂ ਹੁੰਦੀ। ਸੰਗੀਤ ਵਿੱਚ ਨਿਪੁੰਨਤਾ ਹੋਣੀ ਵੀ ਇੱਕ ਉੱਤਮ ਦਾਤ ਹੈ, ਪਰ ਉਹ ਨਿਰੇ ਸੰਗੀਤ ਦੇ ਦਾ ਪਲਟਿਆ ਵਿੱਚ ਵੀ ਮਨ ਨੂੰ ਤਾਂ ਉਲਝਾਉਣਾ ਵਾਲੀ ਗੱਲ ਹੈ। ਜੇ ਇਕਾਗਰਚਿਤ ਹੋ ਕੇ ਸੂਖਮ ਸੱਚੀ ਬਿਰਤੀ ਨਾਲ ਅੰਤਰ ਖੋਟਾ ਅੰਮ੍ਰਿਤ ਭਰਿਆ ਸਭਦੇ ਕਾਢ ਪੀਏ ਪਨਹਾਰੀ ਵਾਲੀ ਜੁਗਤ ਨੂੰ ਉਜਾਗਰ ਕਰਕੇ ਗੁਰਸ਼ਬਦ ਭਗਤੀ ਦੇ ਗੱਫੇ ਆਪ ਛਕਣ ਅਤੇ ਹੋਰਨਾਂ ਨੂੰ ਛਕਾਉਣ ਦਾ ਯਤਨ ਕਰਨ। ਪਰ ਮਨਮੁਖ ਵਿਅਕਤੀ ਦਵੈਤ ਭਾਵ ਮਾਇਆਵੀ ਪ੍ਰਭਾਵ ਅਧੀਨ ਦਿਖਾਵੇ ਦੇ ਗੁਰਸ਼ਬਦ ਦੀ ਭਗਤੀ ਕਰਦੇ ਹਨ ਅਤੇ ਦਵੈਤ ਭਾਵਾਂ ਵਿਕਾਰਾਂ ਵਿੱਚ ਫਸੇ ਰਹਿੰਦੇ ਹਨ। ਸੱਚੀ ਲਗਨ ਗੁਰਸ਼ਬਦ ਗੁਰਬਾਣੀ ਨਾਲ ਜੋੜਦੀ ਹੈ ਅਤੇ ਪਰਮਾਤਮਾ ਦੀ ਮਿਹਰ ਰਾਹੀਂ ਪ੍ਰਾਪਤ ਹੁੰਦੀ ਹੈ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।